ਕਾਵ ਕਿਸ ਤੇਰਾ ਜੀ ਮੈਂ ਕਿਸ ਨਾਹੀ ਮੈਂ ਕਿਸ ਨਾਹੀ ਸਾਲ ਇੱਕ ਦਿਨ ਬਾਰਿਸ਼ ਆਇਆ ਕਰਦੀ ਹੈ, ਆਉਂਦੀ ਵੀ ਜਦ ਹੁੰਦੀ ਹੈ ਜਦੋਂ ਆਪਾਂ ਸਮਾਪਤੀ 'ਤੇ ਪਹੁੰਚਦੇ ਹਾਂ। ਦਿਨ ਭਰ ਨਹੀਂ ਕੁਛ ਵੀ ਕਹਿੰਦੀ। ਸਵਾਲ ਇਹ ਹੁੰਦਾ ਹੈ ਵੀ ਇਹ ਮੀਂਹ ਕਿਉਂ ਪੈ ਜਾਂਦਾ ਸਾਡੇ ਉੱਤੇ, ਹਾਲਾਂਕਿ ਪੈ ਵਿੱਚ ਪਵਨ ਬਹੇ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਬੇਗਾਰ, ਪੈ ਵਿੱਚ ਧਰਤੀ ਦੱਬੀ ਪਾਰ। ਇਹ ਠੀਕ ਨਹੀਂ ਆਇਆ, ਇਹਨੂੰ ਉਹਦੇ ਨੂੰ ਕਰੋ, ਜਰਾ ਕਰੋ, ਠੀਕ ਕਰੋ। ਆਵਾਜ਼ ਨਹੀਂ ਸੈੱਟ ਕਰਨੀ ਆਉਂਦੀ, ਇਹਨੂੰ ਕਰਦੇ ਆਈ ਹਾਂਜੀ। ਸਾਹਿਬ ਸਿੰਘ ਜੀ ਆਪਣਾ ਧਿਆਨ ਦੇਵੋ, ਆਪਣੀ ਆਪਣੀ ਅਪਰੋਚ ਹੁੰਦੀ ਆ ਹਰ ਗੱਲ। ਇਕਲਾਂ ਦਾ ਤਾਂ ਇਹ ਖਿਆਲ ਹੁੰਦਾ ਹੈ ਕਿ ਕਲਯੁੱਗ ਦਾ ਸਮਾਂ ਚੱਲਦਾ ਹੈ, ਕਲਯੁੱਗ ਸਤਸੰਗ ਦੇ ਹੋਣ ਤੋਂ ਬਹੁਤ ਹੀ ਘਬਰਾਉਂਦਾ, ਉਹਦਾ ਜਿੰਨਾ ਜ਼ੋਰ ਲੱਗਦਾ ਵਿਘਨ ਪਾਉਣ ਦੀ ਕੋਸ਼ਿਸ਼ ਕਰਦਾ। ਇਹ ਗੱਲ ਮੈਂ ਤਾਂ ਮੰਨਦਾ ਨਹੀਂ ਹਾਂ, ਕਿਉਂਕਿ ਮੈਨੂੰ ਪਤਾ ਹੈ ਕਿ ਕਲਯੁੱਗ ਨੇ ਸੱਚੇ ਦਿਲੋਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਧਾਰਨ ਕਰੀ ਸੀ ਅਤੇ ਕਿਹਾ ਸੀ ਕਿ ਮੇਰਾ ਉਧਾਰ ਕਰੋ। ਮਹਾਰਾਜ ਕਹਿੰਦੇ ਤੇਰਾ ਉਧਾਰ ਹੋਜੂ ਜੇ ਤੂੰ ਸਤਸੰਗ ਦੇ ਵਿੱਚ ਨਾ ਜਾਵੇਂ, ਮੇਰੇ ਗੁਰਸਿੱਖਾਂ ਨੂੰ ਨਾ ਭਟਕਾਵੇਂ। ਉਹਨੇ ਵਚਨ ਦਿੱਤਾ ਹੋਇਆ, ਇਹ ਗੱਲ ਨਹੀਂ ਹੈ। ਫਿਰ ਹੋਰ ਕੀ ਗੱਲ ਹੋਈ, ਇੰਨਾ ਮੀਂਹ ਪਿਆ, ਸਾਰਾ ਹੀ ਸਿਸਟਮ ਜਿੰਨਾ ਸੀ ਟੋਟਲੀ ਬਣਾਇਆ ਸੀ ਅੱਠਾਂ ਸੱਤਾਂ ਦਿਨਾਂ ਦੇ ਅੰਦਰ ਟੋਟਲੀ ਫੇਲ ਕਰ ਦਿੱਤਾ। ਮੈਂ ਪਹਿਲਾਂ ਤੋਂ ਹੀ ਲੱਗਿਆ ਹੋਇਆ ਸੀ ਬਈ ਨਵੇਂ ਸ਼ਾਮਿਆਨੇ ਲਿਆਓ, 2 ਲੱਖ ਰੁਪਈਆ ਮੈਂ ਦਿੱਤਾ, ਉਹਦੇ ਨਾਲ ਵਾਟਰਪਰੂਫ ਸ਼ਾਮਿਆਨੇ ਲਿਆਂਦੇ। ਹਰ ਥਾਂ 'ਤੇ ਕੋਸ਼ਿਸ਼ ਕਰੀ ਵੀ ਇੱਥੇ ਵੀ ਪਾਣੀ ਦਾ ਕਤਰਾ ਨਾ ਆਵੇ, ਬਨੇਰਿਆਂ ਦੇ ਉੱਤੇ ਵੀ ਕਰਕੇ ਬੰਨੋ, ਥਾਂ ਨਾ ਭੇਜੇ। ਚਾਰੇ ਪਾਸੇ ਮੈਂ ਖੁਦ ਦੇਖਦਾ ਰਿਹਾ, ਇੱਥੇ ਆਇਆ ਉਦੋਂ ਹਨੇਰੀ ਆ ਗਈ। ਉਹਨੇ ਸਾਨੂੰ ਦੱਸਤਾ ਵੀ ਤੁਸੀਂ ਬੰਦੋਬਸਤ ਤਾਂ ਕਰਦੇ ਹੋ ਪਰ ਮੇਰੇ 'ਚ ਵੀ ਤਾਕਤ ਬਹੁਤ ਹੈ। ਉਹਨੇ ਸਾਰੇ ਸ਼ਾਮਿਆਨੇ ਜਿੰਨੇ ਖੰਭੇ ਕੱਢੇ ਹੋਏ ਨੇ ਲੋਹੇ ਦੇ ਇਕੱਠੇ ਕਰਤੇ, ਇੱਕ ਥਾਂ ਜਾ ਕੇ ਸ਼ਾਮਿਆਨੇ ਪਾੜਤੇ। ਆ ਜਿਹੜੇ ਬਿਲਕੁਲ ਨਵੇਂ ਅਸੀਂ ਸ਼ਾਮਿਆਨੇ ਲਏ ਸੀ, ਇਹ ਵੀ ਪਾੜਤੇ, ਉਦੋਂ ਤਾਂ ਨਹੀਂ ਪਾੜੇ। ਮੈਂ ਪਹਿਲਾਂ ਹੀ ਇਹਨਾਂ ਨੂੰ ਕਿਹਾ ਵੀ ਐਂ ਕਰੋ, ਅੱਗੇ ਕਦੇ ਨਹੀਂ ਗਿਆ ਸਤਸੰਗ ਆਪਣੇ ਸਮਾਗਮ ਹੋਵੇ। ਮੈਂ ਕਿਹਾ ਇੱਥੇ ਇਹਨਾਂ ਨੂੰ ਹੋਲ ਬਣਾਓ ਪੱਕੇ, ਇਹਨਾਂ ਨੇ ਸੀਮਿੰਟ ਦੇ ਬਣਾਏ, ਉਹਦੇ ਵਿੱਚ 4 ਸਰੀਏ ਲਾਏ, ਆ ਜਿਹੜੇ ਲੋਹੇ ਦੇ ਖੜੇ ਨੇ ਖੰਭੇ, ਇਹਨਾਂ ਸਾਰਿਆਂ ਨੂੰ ਬੋਲਟਾਂ ਦੇ ਨਾਲ ਕੱਸਿਆ। ਆਈਡੀਆ ਇਹ ਸੀ ਕਿ ਕੁਛ ਥਾਂ ਸਾਡੇ ਕੋਲ ਬਚਦੇ ਜਿੱਥੇ ਜੇ ਮੀਂਹ ਆ ਜਾਵੇ ਤੂਫਾਨ ਆ ਜਾਵੇ ਤਾਂ ਸੰਗਤ ਕੁਛ ਆਰਾਮ ਕਰ ਲਵੇ। 500 ਵਾਟਰਪਰੂਫ ਇਹ ਲਿਆਂਦਾ ਅਸੀਂ, ਟੈਂਟ ਲਿਆਂਦੇ, ਛੋਲਦਾਰੀਆਂ ਲਿਆਂਦੀਆਂ, ਕਮਰੇ ਉੱਧਰ ਬਹੁਤ ਬਣਾਏ। ਸਾਨੂੰ ਉਮੀਦ ਸੀ ਕਿ 12 ਤੋਂ 15 ਹਜ਼ਾਰ ਸਿੰਘ ਇੱਥੇ ਰਾਤ ਨੂੰ ਰਹੇਗਾ। ਅੱਗੇ ਅਸੀਂ ਕਦੇ ਭਵਨ ਨਹੀਂ ਸੀ ਬੁੱਕ ਕਰਾਏ, ਪਰ ਸੰਗਤ ਅਸੀਂ ਬੰਬੇ ਗਏ ਸੀ, ਪਹਿਲੀ ਵਾਰੀ ਮੈਂ ਗਿਆ, ਫਿਰ ਪਤਾ ਨਹੀਂ ਕਦੇ ਜਾਣਾ ਕਦੇ ਨਹੀਂ ਜਾਣਾ, ਕਿਉਂਕਿ ਫੁਰਨਾ ਹੀ ਨਹੀਂ ਕੋਈ ਆਉਂਦਾ ਕਿਤੇ ਜਾਣ ਦਾ। ਪਰ ਇਹ ਦਿੱਲੀ ਦੀ ਸੰਗਤ, ਬੰਬੇ ਦੀ ਸੰਗਤ ਕੁਝ ਸੋਲ ਜੀ ਹੁੰਦੀ ਹੈ, ਇਹ ਤਕਲੀਫਾਂ ਦਾ ਮੁਕਾਬਲਾ ਨਹੀਂ ਕਰ ਸਕਿਆ ਕਰਦੇ। ਇਨਕਨਵੀਨੀਅੰਸ ਸਹਿ ਨਹੀਂ ਸਕਦੇ ਬਿਲਕੁਲ, ਇਹ ਚਾਹੁੰਦੇ ਨੇ ਕਿ ਸਾਨੂੰ ਸਭ ਬਣਿਆ ਬਣਾਇਆ ਮਿਲੇ। ਮੈਂ ਕਿਹਾ ਦੇਖੋ ਭਾਈ, ਰਾਤੋ ਰਾਤ ਤਾਂ ਆਪਾਂ ਬਣਾ ਨਹੀਂ ਸਕਦੇ, ਇਹਨਾਂ ਦਾ ਹੀ ਧਾਨ ਹੈ, ਇਹਨਾਂ 'ਤੇ ਹੀ ਲਾ ਦੇਣਾ। ਜਾਓ ਜਾ ਕੇ ਜਿੰਨੇ ਚੰਡੀਗੜ੍ਹ ਦੇ ਭਵਨ ਨੇ ਗੁਰਦੁਆਰੇ ਨੇ ਸਾਰਿਆਂ ਨੂੰ ਬੇਨਤੀ ਕਰੋ ਅਤੇ ਸਾਰੇ ਬੁੱਕ ਕਰ ਲਓ, ਕੋਈ ਥਾਂ ਨਾ ਛੱਡੋ, ਉੱਥੇ ਇਹਨਾਂ ਸੰਗਤਾਂ ਨੂੰ ਰੱਖੋ, ਆਰਾਮ ਹੋਣਾ ਚਾਹੀਦਾ। ਇਹਨਾਂ ਨੂੰ ਨਹੀਂ ਪਤਾ ਵੀ ਬਾਹਰ ਖੁੱਲ੍ਹੇ ਮੈਦਾਨ ਕਿਵੇਂ ਜਾਂਦੇ ਹਾਂ, ਅਸੀਂ ਨਹਾਉਂਦੇ ਕਿਵੇਂ ਹਾਂ ਖੁੱਲ੍ਹੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਉਹ ਵੀ ਸਾਰੇ ਇੰਤਜ਼ਾਮ ਕਰ ਲਏ, ਪਰ ਜੋ ਕੱਲ੍ਹ ਹੋਇਆ ਇੱਕਦਮ ਉਲਟ ਫੁਲਟ ਕਰ ਦਿੱਤਾ। ਤੁਹਾਡੇ ਵੀਰ ਜੀ ਮੇਰੇ ਨਾਲ ਗੁੱਸੇ ਹੋਣ ਵੀ ਸੰਗਤਾਂ ਇੰਨੀਆਂ ਬੁਲਾ ਲਈਆਂ, ਹੁਣ ਤੁਹਾਡੇ ਕੋਲ ਰਹਿਸ਼ ਦਾ ਬੰਦੋਬਸਤ ਨਹੀਂ ਹੈ, ਉਹਨਾਂ ਦਾ ਕੌਣ ਜ਼ਿੰਮੇਵਾਰ ਹੈ? ਛੋਟੇ ਛੋਟੇ ਬੱਚੇ ਬੀਬੀਆਂ ਠੋ ਠੁਰ ਕਰਦੀਆਂ ਫਿਰਦੀਆਂ, 10 ਹਜ਼ਾਰ ਸਾਡੇ ਕੋਲ ਕੰਬਲ 'ਤੇ ਖੇਤ ਸੀ, ਮੈਂ ਸਾਰੇ ਦੇ ਦਿਓ। ਕੋਈ ਨਾ ਰੱਖੋ। ਚਲੋ ਪੁੱਛਦਾ ਕੱਪੜਾ ਰੀੜਾ ਹੋਏਗਾ ਇਹਨਾਂ ਦੇ ਪਾਸ। ਪਿੰਡਾਂ ਦੇ ਅੰਦਰ ਸਾਰਿਆਂ ਨੂੰ ਬੇਨਤੀ ਕਰੀ, ਸਕੂਲ ਲਏ, ਚੁਬਾਰੇ ਲਏ। ਖੈਰ ਉਹ ਲੰਘ ਗਿਆ ਕੱਲ੍ਹਾਂ ਦਾ ਸਮਾਂ। ਹੁਣ ਇਹਦਾ ਆਪਣਾ ਆਪਣਾ ਖਿਆਲ ਹੈ। ਮੇਰਾ ਖਿਆਲ ਜੋ ਹੈ ਉਹ ਇਹ ਹੈ ਕਿ ਬਹੁਤ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਨੂੰ ਸੇਵਾ ਨਹੀਂ ਸੀ ਮਿਲੀ, ਕਿਉਂਕਿ ਸੇਵਾ ਤਾਂ ਸਾਰੀ ਅਸੀਂ ਸਾਂਭ ਲਈ ਸੀ ਪਹਿਲਾਂ, ਉਹਨਾਂ ਦੇ ਮਨ ਵਿੱਚ ਖਿਆਲ ਸੀ ਕਿ ਸਾਨੂੰ ਸੇਵਾ ਕਰਨ ਨੂੰ ਕੋਈ ਸਮਾਂ ਨਹੀਂ ਮਿਲਦਾ। ਉਹ ਮਹਾਰਾਜ ਨੇ ਕਿਹਾ ਕਿ ਸਮਾਂ ਤੁਹਾਨੂੰ ਮੈਂ ਦਵਾਉਣਾ, ਇਹ ਤਾਂ ਨਹੀਂ ਦਿੰਦੇ, ਮੈਂ ਜ਼ਬਰਦਸਤੀ ਦਵਾਉਣਾ। ਉਹ ਕੀ ਹੋਇਆ, ਤੜਕੇ ਤੋਂ ਹੀ ਪਾਣੀ ਕੱਢ ਰਹੇ ਨੇ, ਤੜਕੇ ਤੋਂ ਹੀ ਰੇਤਾ ਲਿਆ ਲਿਆ ਕੇ ਸੁੱਟ ਰਹੇ ਨੇ, ਇੱਥੇ ਪਰਾਲੀ ਕਰ ਰਹੇ ਨੇ। ਮਹਾਰਾਜ ਜੀ ਨੇ ਭਰਪੂਰ ਸੇਵਾ ਲੈ ਲਈ ਆਪਣੀ, ਇਹ ਕੋਈ ਗੱਲ ਨਹੀਂ, ਇਹ ਤੂੰ ਕਹਾਂ ਕੋਈ ਬਾਤ ਨਹੀਂ ਹੈ। ਉਹਨੇ ਸੇਵਾ ਦੇਣੀ ਸੀ, ਸੇਵਾ ਤੁਸੀਂ ਕਰ ਲਈ। ਭਾਗਾਂ ਵਾਲਿਆਂ ਨੂੰ ਇਹ ਸੇਵਾ ਮਿਲਦੀ ਹੈ, ਹਰ ਬੰਦੇ ਦੇ ਭਾਗ ਵਿੱਚ ਸੇਵਾ ਨਹੀਂ ਆਇਆ ਕਰਦਾ। ਸੇਵਾ ਵਾਸਤੇ ਹੁਕਮ ਹੋਇਆ ਕਰਦਾ ਦਰਗਾਹ ਦਾ। ਸੇਵਾ ਨਹੀਂ ਮਿਲਿਆ ਕਰਦੀ, ਐਸਾ ਬਾਣੀ ਦੇ ਵਿੱਚ ਫਰਮਾਨ ਆਉਂਦਾ ਵਾਰ ਵਾਰ। ਸੋ ਸੇਵਕ ਜੋ ਲਾਇਆ ਸੀ, ਸੇਵਕ ਉਹੀ ਹੈ ਜਿਹਨੂੰ ਸੇਵਾ 'ਤੇ ਲਾ ਦਿੱਤਾ। ਉਹਦਾ ਰਿਜ਼ਲਟ ਕੀ ਹੁੰਦਾ, ਤੁਸੀਂ ਪ੍ਰਾਪਤ ਨਿਰੰਜਣ ਦੇਵ, ਰੱਬ ਨੂੰ ਮਿਲਣ ਦਾ ਰਸਤਾ ਹੀ ਆਹੀ ਹੈ। ਪਹਿਲਾਂ ਪਹਿਲੀ ਪੌੜੀ 'ਤੇ ਤੁਸੀਂ ਪੈਰ ਧਰ ਲਿਆ ਕੱਲ੍ਹ ਅੱਜ ਤੜਕੇ ਤੋਂ ਲੈ ਕੇ। ਹੁਣ ਆਪਾਂ ਦੋ ਦਿਨ ਪਹਿਲਾਂ ਤੋਂ ਚੱਲ ਰਹੇ ਹਾਂ ਵੀ ਪਹਿਲਾਂ ਜੀਵਨ ਦਾ ਕੀ ਮਨੋਰਥ ਹੈ, ਤੁਸੀਂ ਕਿੱਡੀ ਦੂਰੋਂ ਆਉਂਦੇ ਹੋ। ਸਿਰਫ ਆਪਣੀ ਪੰਜਾਬੀ 'ਚ ਗੱਲ ਹੈ, ਕੋਈ ਅੰਗਰੇਜ਼ੀ 'ਚ ਨਹੀਂ ਹੈ, ਹਿੰਦੀ 'ਚ ਨਹੀਂ ਹੈ, ਆਮ ਬੋਲੀ ਦੀ ਬਾਤ ਹੈ ਵੀ ਜੀਵਨ ਦਾ ਮਨੋਰਥ ਹੈ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣਗੇ। ਇਹ ਤੇਰੀ ਭਾਈ ਦੋ ਵਾਕਾਂ ਦੇ ਵਿੱਚ ਮਹਾਰਾਜ ਨੇ ਸਾਰਾ ਹੀ ਖਤਮ ਕਰ ਦਿੱਤਾ। ਹੁਣ ਇੱਦੋਂ ਕਹਾਂ ਸਾਨੂੰ ਸਮਝਣ ਸਮਝਾਉਣ ਦੀ ਤਾਂ ਲੋੜ ਹੈ ਜੇ ਅਸੀਂ ਸਾਡੇ ਮਨ ਵਿੱਚ ਨਹੀਂ ਗੱਲ। ਅਸੀਂ ਕਿਉਂ ਬਹੁਤੀਆਂ ਮਸਾਲਾਂ ਦਿੰਦੇ ਵੀ ਚਲੋ ਹੁਣ ਨਹੀਂ ਬਸੀ, ਫਿਰ ਥੋੜ੍ਹੀ ਦੇਰ ਨੂੰ, ਫਿਰ ਥੋੜ੍ਹੀ ਦੇਰ ਨੂੰ, ਐਂ ਤਰੀਕੇ ਨਾਲ ਗੱਲ ਕਰੀਏ, ਇਸ ਤਰੀਕੇ ਨਾਲ ਗੱਲ ਕਰੀਏ। ਇਹ ਬਿਲਕੁਲ ਸਿੱਧੀ ਗੱਲ ਹੈ, ਸਾਰਾ ਦਿਨ ਇਹ ਬਾਤ ਹੋਏਗੀ। ਫਿਰ ਉਹਨੇ ਕਿਹਾ, ਮਹਾਰਾਜ ਨੇ ਕਿਹਾ ਵੀ ਗੋਬਿੰਦ ਨੂੰ ਮਿਲਣਾ ਕਿਵੇਂ ਹੈ। ਅਸੀਂ ਨਾਲ ਸਵਾਲ ਕਰ ਦਿੱਤਾ, ਜਿਹੜੇ ਤਰਕ ਵਾਲੇ ਸੀ, ਗੁਰੂ ਦੇ ਅਜੇ ਬਣੇ ਨਹੀਂ ਸੀ, ਗੁਰੂ ਨੂੰ ਅਜੇ ਸਮਝੇ ਨਹੀਂ ਸੀ, ਨਾਮ ਦੀ ਕੀਮਤ ਦਾ ਸਾਨੂੰ ਪਤਾ ਨਹੀਂ ਸੀ, ਲੱਗਿਆ ਸਵਾਲ ਕਰਤਾ ਸੱਚੇ ਪਾਤਸ਼ਾਹ ਇਹ ਤੁਸੀਂ ਜਿਹੜੇ ਵਚਨ ਕਰਦੇ ਹੋ ਵੀ ਫਿਰ ਕਾਰੋਬਾਰ ਕਿਵੇਂ ਚਲਾਈਏ ਅਸੀਂ। ਮਹਾਰਾਜ ਕਹਿੰਦੇ ਪਿਆਰਿਓ, ਤੁਸੀਂ ਨਾਮ ਦੀ ਵੈਲਿਊ ਨੂੰ ਨਹੀਂ ਸਮਝ ਸਕੇ। ਅਸੀਂ ਕਹਿੰਦੇ ਹਾਂ ਨਾਨਕ ਘਰ ਕੇਵਲ ਨਾਮ, ਤੁਸੀਂ ਇਹਦਾ ਮੁੱਲ ਨਹੀਂ ਸਮਝ ਸਕੇ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਪਰਸੋਂ ਮੈਂ ਦੱਸਿਆ ਸੀ ਵੀ ਇੱਕ ਵਾਰੀ, ਸਿਰਫ ਇੱਕ ਵਾਰੀ ਵਾਹਿਗੁਰੂ ਜਾਂ ਰਾਮ ਜਾਂ ਨਾਰਾਇਣ ਦਾ ਜੇ ਜਨਕ ਨੇ ਕਿਹਾ, ਇੱਕੋ ਵਾਰੀ ਗਹਿਣੇ ਧਰਿਓ, ਇੱਕ ਨਾਮ, ਦੋ ਵਾਰੀ ਨਹੀਂ ਕਿਹਾ, ਇੱਕੋ ਵਾਰੀ ਕਿਹਾ। ਨਤੀਜਾ ਕੀ ਹੋਇਆ, ਨਰਕੋਂ ਛੁੱਟੇ ਜੀ ਜੰਤ ਕੱਟੀ ਗਲੋਂ ਸਿਰਕ ਜਮ ਫਾਸੀ। ਸਾਰੇ ਕਰੋੜਾਂ ਸਾਲਾਂ ਦੇ ਜੀਵ ਜੰਤੂ ਨਰਕਾਂ 'ਚ ਸੜ ਰਹੇ, ਇੱਕ ਵਾਰੀ ਰਾਮ ਕਹਿਣ ਦੇ ਨਾਲ ਸਾਰਿਆਂ ਦਾ ਉਧਾਰ ਹੋ ਗਿਆ। ਇੱਕ ਇੰਡੀਵਿਜੁਅਲ ਮਿਸਾਲ ਦਿੱਤੀ ਹੈ ਗੁਰੂ ਸਾਹਿਬ ਦੇ ਅੰਦਰ ਵੀ ਚਲੋ ਇਹ ਤਾਂ ਰਾਜੇ ਜਨਕ ਨੇ, ਤੁਸੀਂ ਮੰਨਣਾ ਨਹੀਂ ਹੈ, ਪਰ ਤਰਕ ਦਾ ਜ਼ਮਾਨਾ ਹੈ, ਅਗਰ ਮਗਰ ਕਹੋਗੇ ਵੀ ਅਰਥ ਦੇ ਹੋਰ ਅਰਥ ਕੱਢੋਗੇ। ਚਲੋ ਤੁਹਾਨੂੰ ਇੱਕ ਹੋਰ ਗੱਲ ਦੱਸਦੇ ਹਾਂ, ਆਜਾ ਮਨ ਕੋ ਅੰਤ ਕਾਲ ਮੇਂ ਰਾਮ ਨਾਮ ਸੁਧ ਆਏ। ਅੰਤ ਕਾਲ ਇਹ ਹੁੰਦਾ ਜਦੋਂ ਜਮਦੂਤ ਫੜ ਲੈਣ ਨਾ ਬਾਹ ਕੇ, ਫਿਰ ਟਾਈਮ ਨਹੀਂ ਹੁੰਦਾ, ਇੱਕ ਅੱਧਾ ਸਾਹ ਜਿਹੜਾ ਰਹਿੰਦਾ ਉਹ ਨਿਕਲ ਜਾਂਦਾ, ਉਹ ਫੜਦਾ ਹੀ ਜ਼ਿਆਦਾ ਜਦ ਆਖਰੀ ਸਵਾਸ ਖਤਮ ਹੁੰਦਾ। ਕਿਉਂਕਿ ਮਹਾਰਾਜ ਦਾ ਐਸਾ ਫਰਮਾਨ ਹੈ, ਇਹਨਾਂ ਗੱਲਾਂ ਨੂੰ ਅਸੀਂ ਨਗਾ ਨਹੀਂ ਸਕਦੇ। ਡਾਕਟਰਾਂ ਕੋਲ ਜਾਂਦੇ ਹਾਂ, ਦਵਾਈ ਕਰਾਉਂਦੇ ਹਾਂ, ਉਹ ਹੁਕਮ ਦੀ ਕਿਰਿਆ, ਅਸੀਂ ਜਿਉਣ ਵਾਸਤੇ ਨਹੀਂ ਕਰਾਉਂਦੇ। ਸਾਨੂੰ ਪਤਾ ਵੀ ਜਿੱਦਣ ਸਾਡਾ ਸਾਹ ਆਖਰੀ ਆਉਣਾ, ਫਿਰ ਜ਼ੋਰ ਲਾ ਲਵੇ ਵੈਦ, ਜ਼ੋਰ ਲਾ ਲਵੇ ਦੁਨੀਆ, ਨਹੀਂ ਦੂਸਰਾ ਸਾਥ ਆਉਣਾ। ਕਿਉਂਕਿ ਗਿਣ ਕਰ ਲੈ ਸਭ ਦਿਵ ਸਾਸ, ਮੈਂ ਘਟਣ ਵਧਣ ਤਿਲ ਸਾਥ। ਜਿਹੜਾ ਬੰਦਾ ਜਿਹੜਾ ਇਸ ਸਿਧਾਂਤ ਨੂੰ ਬਦਲ ਦੂ ਦੁਨੀਆ ਦੇ ਅੰਦਰ, ਕਿਉਂ ਪਰੇਸ਼ਾਨ ਹੁੰਦੇ ਆ, ਪਰੇਸ਼ਾਨ ਹੋਣ ਦੀ ਲੋੜ ਹੀ ਨਹੀਂ ਹੈ। ਉਹ ਜੇ ਦਵਾਈ ਬੂਟੀ ਵੀ ਕਰਦਾ, ਉਹਦਾ ਹੁਕਮ ਹੈ ਜੇ ਦਵਾਈ ਬੂਟੀ ਕਰਾ ਲੈ, ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ ਗੱਲ। ਸਾਡਾ ਫੁਰਨਾ ਕੋਈ ਨਹੀਂ ਵੀ ਦਵਾਈ ਬੂਟੀ ਚਲਾਈਏ ਅਤੇ ਅਸੀਂ ਹੋਰ ਸਾਹ ਲਈਏ, ਸਾਹ ਤਾਂ ਪਤਾ ਵੀ ਉਦੋਂ ਬਾਅਦ ਆਉਣਾ ਨਹੀਂ ਹੈ। ਕਹਿੰਦੇ ਜਿਉਣ ਵਾਸਤੇ ਇਹ ਜਿਹੜਾ ਮੁਗਤ ਅਤੇ ਗਵਾਰ ਹੈ, ਉਹ ਬੰਦਾ ਕਹਿੰਦਾ ਮੈਂ ਹੋਰ ਜਿਉਂਦਾ ਰਹਾਂ। ਸੋ ਇਸ ਤਰ੍ਹਾਂ ਦੇ ਨਾਲ ਓਨੇ ਹੀ ਸਾਹ ਨੇ ਜਿੰਨੇ ਦਿੱਤੇ ਨੇ, ਉਹ ਤੋਂ ਵੱਧ ਨਹੀਂ ਆਉਣਾ। ਹੁਣ ਕਾਰੋਬਾਰ ਦਾ ਸਵਾਲ ਜਿਹੜਾ ਹੈ, ਇਹ ਵੀ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕੰਮ। ਅਵਰ ਅੱਖਰ ਵਰਤਿਆ ਇੱਥੇ ਬਈ ਜਿੰਨੇ ਤੂੰ ਹੋਰ ਕੰਮ ਕਰਦਾ ਉਹ ਤੇਰੀ ਪਰਲਭ ਦੇ ਮੁਤਾਬਕ ਤੇ ਤੋਂ ਕਿਰਾਏ ਜਾ ਰਹੇ ਹੈ। ਤੂੰ ਕਿਉਂ ਕਹਿੰਦਾ ਮੈਂ ਕਰਦਾ, ਤੂੰ ਅਸਲੀ ਕੰਮ ਕਰ ਜਿਹੜੇ ਵਾਸਤੇ ਤੂੰ ਸੰਸਾਰ 'ਤੇ ਆਇਆ। ਯਾ ਜਗ ਮੈਂ ਏਕੇ ਕੋ ਆਇਆ, ਜਨਮ ਤੁਮ ਹੋਇਓ ਮੋਹ ਨਹੀਂ ਮਾਇਆ, ਗਰਭ ਕੁੰਟ ਮੈਂ ਉਰਦ ਤਪ ਕਰਤੇ, ਸਾਹ ਸਾਹ ਸਿਮਰਤ ਪ੍ਰਭ ਰਹਿਤੇ, ਉਰਜ ਪਰਿਓ ਜੋ ਛੋਟ ਸ਼ਰਾਨਾ, ਦੇਵਨ ਹਾਰ ਮਨੋ ਵਿਸਰਾਨਾ। ਵੈਦੇ ਕਰ ਕਰਕੇ ਆਇਆ ਸੀ ਵੀ ਮੈਂ ਨਾਮ ਜਪੂੰ, ਵਾਹਿਗੁਰੂ 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 ਕਰੀ ਕਰੀ ਜਾਣਾ, ਪੰਜ ਪਿਆਰਿਆਂ ਤੋਂ ਲੈ ਲੈਣਾ ਨਾਮ, ਫਿਰ ਨਹੀਂ ਮੈਂ ਜੀਵ ਨੂੰ ਰਾਮ ਲੈਣ ਦੇਣਾ। ਕਹਿੰਦੇ ਜੀਵ ਥੱਕਦੀ ਨਹੀਂ, ਜੀਵ ਥੱਕਦੀ ਨਹੀਂ, ਜੀਵ ਦੇ ਵਿੱਚ ਰਸ ਭਰ ਜਾਂਦਾ ਇਹੋ ਜਿਹਾ, ਜੇ ਕਹਿਣ ਤੋਂ ਹਟ ਜਾਓ ਨਾ ਉਸੇ ਵੇਲੇ ਹੁੰਦਾ ਅੱਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਮ ਦੀਆਂ ਪੌੜੀਆਂ ਚੜ੍ਹ ਕੇ ਦੇਖੋ, ਫਿਰ ਪਤਾ ਲੱਗਦਾ ਵੀ ਨਾਮ ਤਾਂ ਅੰਦਰ ਸਮਾ ਜਾਂਦਾ, ਰੋਮ ਰੋਮ ਚਲੇ ਜਾਂਦਾ, ਉਹਦੇ ਬਿਨਾਂ ਤਾਂ ਜੀਵਨੇ ਨਹੀਂ ਰਹਿੰਦਾ। ਕਹਿੰਦੇ ਜਿਉਂਦਾ ਸੰਸਾਰ 'ਤੇ ਸਿਰਫ ਉਹ ਬੰਦਾ ਹੈ ਜਿਹਦੇ ਅੰਦਰ ਨਾਮ ਦੀ ਲਹਿਰ ਚੱਲਦੀ ਹੈ। ਕਈਆਂ ਪ੍ਰੇਮੀਆਂ ਨੂੰ ਇਸ ਗੱਲ ਦੀ ਸੋਝ ਹੀ ਨਹੀਂ। ਇੱਕ ਵਾਰੀ ਜਦ ਮੈਂ ਬਚਪਨ ਵਿੱਚ ਸੀ, ਫੌਜ ਵਿੱਚ ਹੁੰਦਾ ਰਸਾਲੇ 'ਚ, ਕੈਵਲਰੀ 'ਚ ਘੋੜਿਆਂ ਦੀ ਟ੍ਰੇਨਿੰਗ ਕਰਦੇ ਹੁੰਦੇ, ਬਚਪਨ ਤੋਂ ਹੀ ਮੈਨੂੰ ਪਾਠ ਕਰਨਾ ਆ ਗਿਆ ਸੀ ਅੱਠਵੀਂ ਜਮਾਤ ਤੋਂ। ਫੌਜ ਵਿੱਚ ਵੀ ਮੈਂ ਕਰਦਾ ਹੁੰਦਾ, ਸਾਡਾ ਜਿਹੜਾ ਕਮਾਂਡਰ ਸੀ ਉਹ ਮਹਾਰਾਜਾ ਯਾਦਵਿੰਦਰ ਸਿੰਘ ਦਾ ਚਾਚਾ ਸੀ। ਉਹ ਮਹਾਰਾਣੀ 25-25 ਪਾਠ ਕਰਾਉਂਦੀ ਹੁੰਦੀ, ਇਕੱਠੇ ਹੀ ਅਖੰਡ ਪਾਠ। ਮੇਰੀ ਡਿਊਟੀ ਉਹ 2-4 ਲਾਉਂਦੀ ਹੁੰਦੀ, ਮੈਂ ਆਪਣੀ ਛਾਉਣੀਆਂ 'ਚ ਰਹਿੰਦਾ ਹੁੰਦਾ 2-2.5 ਮੀਲ। ਘੜੀ ਮੇਰੇ ਕੋਲ ਨਹੀਂ ਸੀ ਹੁੰਦੀ। ਉਹ ਮੈਨੂੰ ਕਹਿਣ ਲੱਗੀ ਤੂੰ ਟਾਈਮ 'ਤੇ ਕਿਵੇਂ ਆ ਜਾਂਦਾ, ਰੋਜ਼ 5 ਮਿੰਟ ਪਹਿਲਾਂ ਪਹੁੰਚਦਾ ਅਤੇ 2-2.5 ਮੀਲ ਤੋਂ ਆਉਣਾ ਛਾਉਣੀਆਂ ਤੋਂ। ਉੱਥੇ ਉਹਨਾਂ ਨੂੰ ਬੀਬੀ ਜੀ ਤਾਂ ਕਹਿੰਦੇ ਨੇ, ਮਾਲਕ ਇਹੋ ਬੋਲੀ ਹੋਰ ਹੁੰਦੀ ਆ ਉੱਥੇ ਦੀ ਰਾਜਸੀ ਬੋਲੀ। ਅਤੇ ਮੈਂ ਕਿਹਾ ਹਰ ਬੰਦੇ ਦੇ ਅੰਦਰ ਘੜੀ ਲੱਗੀ ਹੋਈ ਹੈ, ਉਹ ਕਹਿ ਕੇ ਪੈ ਜੇ ਵੀ ਮੈਂ 1:10 'ਤੇ ਉੱਠਣਾ ਹੈ, ਕਿਹੜੀ ਸ਼ਕਤੀ ਹੈ ਜਿਹੜੀ ਉਹਨੂੰ ਉਠਾਲ ਦਿੰਦੀ ਹੈ। 1:10 ਹੋਣਗੇ ਘੜੀ 'ਤੇ ਦੇਖ ਲਿਓ ਤੁਸੀਂ, ਅੰਦਰ ਜਿਉਂਦੀਆਂ ਜਾਗਦੀਆਂ ਸ਼ਕਤੀਆਂ ਚੱਲ ਰਹੀਆਂ ਆਦਮੀ ਦੇ ਅੰਦਰ। ਉੱਥੇ ਜਦ ਮੈਂ ਅਰਦਾਸ ਕਰਨੀ, ਰੋਜ਼ ਅਰਦਾਸ ਕਰਨੀ, ਮੈਂ ਕਹਿਣਾ ਵੀ ਸੱਚੇ ਪਾਤਸ਼ਾਹ ਹੇ ਮਹਾਰਾਜ ਨਾਨਕ ਸਾਹਿਬ, ਤੁਸੀਂ ਜੀਵਨ ਬਖਸ਼ੋ ਮੈਨੂੰ। ਉਹਨਾਂ ਨੇ ਇਜਾਜ਼ਤ ਦੇ ਦੀ ਵੀ ਤੁਸੀਂ ਮਹਿਲਾਂ ਦੇ ਅੰਦਰ ਆ ਸਕਦੇ ਹੋ, ਰੋਇਲ ਫੈਮਿਲੀ ਦੇ ਵਿੱਚ ਰਹਿ ਸਕਦੇ ਹੋ, ਕੋਈ ਸ਼ਰਧਾ ਉਹਨਾਂ ਦੇ ਮਨਾਂ 'ਚ ਆ ਗਈ। ਮੈਨੂੰ ਮੇਰਾ ਨਾਂ ਲੈ ਕੇ ਕਹਿਣ ਲੱਗੀ, ਕਹਿੰਦੀ ਬਰਿਆਮ ਸਿੰਘ ਤੁਸੀਂ ਰੋਜ਼ ਕਹਿੰਦੇ ਹੋ ਵੀ ਹੇ ਸੱਚੇ ਪਾਤਸ਼ਾਹ ਜੀਵਨ ਬਖਸ਼ੀ, ਅਤੇ ਅਸੀਂ ਮਰੇ ਹੋਏ ਹਾਂ। ਮੈਂ ਕਿਹਾ ਹਾਂ ਤੁਸੀਂ ਮਰੇ ਹੋਏ ਹੋ, ਮੈਂ ਵੀ ਮਰਿਆ ਹੋਇਆ। ਕਹਿੰਦੇ ਕਿਉਂ? ਮੈਂ ਕਿਹਾ ਆਪਣੇ ਅੰਦਰ ਨਾਮ ਦੀ ਕਰੰਟ ਨਹੀਂ ਚੱਲ ਰਹੀ, ਰੋਟੀ ਪਾਣੀ ਦੇ ਨਾਲ ਅਸੀਂ ਜਿਉਂ ਰਹੇ ਹਾਂ, ਕੈਮੀਕਲ ਲਾਈਫ ਹੈ ਸਾਡੀ, ਹੈ ਨਾ। ਜੇ ਰੋਟੀ ਨਾ ਮਿਲੇ ਮਰ ਜਾਂਦੇ ਹਾਂ, ਪਾਣੀ ਨਾ 4 ਦਿਨ ਪੀਣ ਨੂੰ ਮਿਲੇ ਮਰ ਜਾਂਦੇ ਹਾਂ। ਸਾਡੇ ਅੰਦਰ ਜ਼ਿੰਦਗੀ ਨਹੀਂ ਹੈ, ਇੱਕ ਮਸ਼ੀਨ ਚੱਲ ਰਹੀ ਹੈ। ਇਲੈਕਟ੍ਰੋਨ, ਨਿਊਟ੍ਰੋਨ, ਪ੍ਰੋਟੋਨ ਅਤੇ ਨਾਲ ਮੈਗਨੈਟਿਕ ਲਹਿਰਾਂ ਸਾਡੇ ਦਿਮਾਗ 'ਚ ਚੱਲਦੀਆਂ, ਈਟਾ ਬੀਟਾ ਦਾ ਨਾਂ ਡਾਕਟਰਾਂ ਨੂੰ ਪਤਾ। ਉਹਦੇ ਨਾਲ ਸਾਨੂੰ ਹੋਸ਼ ਆਉਂਦੀ ਹੈ, ਹੋਸ਼ ਚੱਲਦੀ ਹੈ ਸਾਡੀ, ਹੋਸ਼ ਦੇ ਨਾਲ ਦਿਮਾਗ ਚੱਲਦਾ, ਦਿਮਾਗ ਦੇ ਚੱਲਣ ਨਾਲ ਸਾਰੇ ਅੰਗ ਚੱਲਦੇ ਨੇ ਕਿਉਂਕਿ ਉਹਦੇ ਨਾਲ ਸੰਬੰਧ ਹੈ। ਮੈਂ ਕਿਹਾ ਬੀਬੀ ਜੀ ਇਹ ਤਾਂ ਮਸ਼ੀਨ ਹੈ ਇੱਕ, ਇਹਦੇ ਜੀਵਨ ਤਾਂ ਹੈ ਨਹੀਂ, ਇਹਨੂੰ ਮਾੜਾ ਜਿਹਾ ਨੁਕਸਾਨ ਪਹੁੰਚ ਜਾਵੇ ਰੋਣ ਲੱਗ ਜਾਂਦਾ, ਮਾੜੀ ਜਿਹੀ ਖੁਸ਼ੀ ਆ ਜੇ ਟੱਪਣਾ ਸ਼ੁਰੂ ਕਰ ਦਿੰਦਾ, ਮਸ਼ੀਨ ਹੈ, ਜੀਵਨ ਨਹੀਂ ਹੈ ਇਹਦੇ ਵਿੱਚ। ਜੀਵਨ ਗੁਰੂ ਸਾਹਿਬ ਕਹਿੰਦੇ ਜਿਉਂਦਾ ਸਿਰਫ ਉਹ ਹੈ ਦੁਨੀਆਂ ਦੇ ਅੰਦਰ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਜਿਹਦੇ ਮਨ ਵਿੱਚ ਵਾਹਿਗੁਰੂ ਨੇ ਨਿਵਾਸ ਕਰ ਲਿਆ, ਨਾਮ ਦਾ ਵਾਸਾ ਹੋ ਗਿਆ, ਉਹ ਤਾਂ ਹੈਗਾ ਜਿਉਂਦਾ। ਨਾਨਕ ਅਵਰ ਨਾ ਜੀਵਿਆ ਕੋਈ, ਬਾਕੀ ਕੋਈ ਨਹੀਂ ਜਿਉਂਦਾ। ਜੇ ਕਹੇ ਅਸੀਂ ਜਿਉਂਦੇ ਹਾਂ ਜੀ, ਅਸੀਂ ਰੋਟੀ ਖਾਂਦੇ ਹਾਂ, ਅਸੀਂ ਪਾਣੀ ਪੀਂਦੇ ਹਾਂ, ਸਾਡੇ ਬਾਲ ਬੱਚੇ, ਅਸੀਂ ਕੰਮ ਕਰਦੇ ਹਾਂ, ਵੱਡੀ ਵੱਡੀ ਐਡਮਿਨਿਸਟ੍ਰੇਸ਼ਨ ਕਰਦੇ ਹਾਂ, ਅਸੀਂ ਤਾਂ ਬੜੇ ਜ਼ਿੰਮੇਵਾਰ ਹਾਂ, ਵਜ਼ੀਰ ਹਾਂ, ਹੋਰ ਇੱਥੋਂ ਵੀ ਕਹਾਂ, ਫਿਲਾਸਫਰ ਹਾਂ, ਰਾਈਟਰ ਹਾਂ। ਮਹਾਰਾਜ ਕਹਿੰਦੇ ਜੇ ਜੀਵ ਹੈ ਪਤ ਲੱਥੀ ਜਾਏ, ਜੇ ਤੂੰ ਇਹ ਜੀਵਨ ਜਿਉਣਾ, ਤੇਰੀ ਰੋਜ਼ ਪਤ ਲੈ ਰਹੀ ਹੈ, ਸਭ ਹਰਾਮ ਦਿੱਤਾ ਕੁਛ ਖਾਏ, ਤੂੰ ਹਰਾਮ ਦਾ ਖਾ ਰਿਹਾ, ਕਿਉਂਕਿ ਬਿਨਾਂ ਵੇ ਪਤ ਗਿਆ ਗਵਾਏ, ਬਗੈਰ ਨਾਮ ਤੋਂ ਤੂੰ ਪਤ ਗਵਾਤੀ। ਨਾਮ ਇੱਕ ਐਸੀ ਸ਼ਕਤੀ ਹੈ, ਐਸੀ ਜਿਉਂਦੀ ਜਾਗਦੀ ਲਹਿਰ ਹੈ, ਜਿੰਨਾ ਚਿਰ ਸਾਡਾ ਸੰਪਰਕ ਉਸ ਲਹਿਰ ਨਾਲ ਅੰਦਰ ਹੁੰਦਾ ਨਹੀਂ, ਕਿਉਂਕਿ ਹੈ ਤਾਂ ਅੰਦਰੇ ਚੱਲਦੀ। ਨਾਉਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਇਹ ਦੇਹੀ ਦੇ ਵਿੱਚ ਰਹਿੰਦਾ ਨਾਮ, ਪਰ ਅਸੀਂ ਉਹ ਤੋਂ ਬਿਲਕੁਲ ਅਗਿਆਤ ਹਾਂ। ਤੁਸੀਂ ਸਵਾਲ ਕਹੋਗੇ ਵੀ ਦੇਹੀ 'ਚ ਰਹਿੰਦਾ ਹੋਵੇ, ਅਸੀਂ ਕਿਉਂ ਨਹੀਂ ਜਾਣਦੇ? ਮਹਾਰਾਜ ਕਹਿੰਦੇ ਜਿੰਨੀ ਵੀ ਸਗਲ ਬਨਸਪਤ ਮੇਂ ਹੈ ਬਸੰਤਰ, ਸਗਲ ਦੁੱਧ ਮੇਂ ਕੀ ਆ। ਚਲੋ ਦੁੱਧ ਤਾਂ ਅਸੀਂ ਰੋਜ਼ ਰਗੜਦੇ ਹਾਂ, ਰਿੜਕਦੇ ਹਾਂ, ਸਾਨੂੰ ਪਤਾ ਵੀ ਇਹ 'ਚੋਂ ਕਿਉਂ ਨਿਕਲਦਾ, ਪਰ ਅਸੀਂ ਐਂ ਤਾਂ ਨਹੀਂ ਨਾ ਜਾਣਦੇ ਵੀ ਸਾਰੇ ਦਰੱਖਤਾਂ ਦੇ ਅੰਦਰ ਅੱਗ ਪਈ ਹੈ, ਉਹ ਅੱਗ ਐਕਸ਼ਨ 'ਚ ਨਹੀਂ ਆਈ, ਉਹ ਜ਼ਿਆਦਾ ਹੁੰਦੀ ਹੈ ਜਦੋਂ ਉਹਨੂੰ ਬਾਹਰੋਂ ਅੱਗ ਲੱਗਦੀ, ਉਹ ਅੰਦਰਲੀ ਭੜਕ ਜਾਂਦੀ ਹੈ ਉਸੇ ਵੇਲੇ। ਇਸੇ ਤਰ੍ਹਾਂ ਨਾਲ ਨਾਮ ਸ਼ਕਤੀ ਸਾਡੇ ਅੰਦਰ ਜੀਵਨ ਬਖਸ਼ ਰਹੀ ਹੈ, ਸਾਨੂੰ ਜਿਉਂਦਾ ਰੱਖ ਰਹੀ ਹੈ, ਪੰਜ ਪ੍ਰਾਣਾਂ ਨੂੰ ਚਲਾ ਰਹੀ ਹੈ, ਦਿਮਾਗ ਦੇ ਅੰਦਰ ਸ਼ਕਤੀ ਪੈਦਾ ਕਰ ਰਹੀ ਹੈ,